ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਪੇਸ਼ ਹਨ ਹੈਡਲਾਈਨਸ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਮੰਤਰੀ ਮੰਡਲ ਵਿੱਚ ਕੀਤਾ ਫੇਰਬਦਲ, 8 ਨਵੇਂ MP ਕੈਬਨਿਟ ਵਿੱਚ ਸ਼ਾਮਲ ਹੋਏ। NDP ਲੀਡਰ ਜਗਮੀਤ ਸਿੰਘ ਨੇ ਕਿਹਾ ਕਿ ਹਾਊਸ ਦੀ ਅਗਲੀ ਬੈਠਕ ਦੌਰਾਨ ਟਰੂਡੋ ਸਰਕਾਰ ਖਿਲਾਫ਼ ਬੇਭਰੋਸਗੀ ਮਤਾ ਲਿਆਵੇਗੀ NDP। ਅਤੇ ਕੈਨੇਡਾ ਵੱਲੋਂ ਫਲੈਗ ਪੋਲਿੰਗ ਬੰਦ ਕਰਨ ਦਾ ਐਲਾਨ, LMIA ਦੇ 50 ਪੁਆਇੰਟ ਵੀ ਬੰਦ ਕਰਨ ਦਾ ਫੈਸਲਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਨੂੰ ਆਪਣੀ ਕੈਬਨਿਟ ਵਿੱਚ ਫੇਰਬਦਲ ਕਰਦਿਆਂ 8 ਨਵੇਂ MPs ਨੂੰ ਮੰਤਰੀ ਮੰਡਲ ਵਿੱਚ ਥਾਂ ਦਿੱਤੀ ਹੈ ਅਤੇ 4 ਮੰਤਰੀਆਂ ਦੇ ਮੰਤਰਾਲੇ ਬਦਲੇ ਗਏ ਨੇ। ਇਹ ਫੇਰਬਦਲ ਕ੍ਰਿਸਟੀਆ ਫ੍ਰੀਲੈਂਡ ਦੇ ਵਿੱਤ ਮੰਤਰਾਲੇ ਤੋਂ ਅਚਾਨਕ ਅਸਤੀਫਾ ਦੇਣ ਤੋਂ ਬਾਅਦ ਆਇਆ। ਫ੍ਰੀਲੈਂਡ ਦੇ ਅਸਤੀਫੇ ਤੋਂ ਬਾਅਦ ਲਿਬਰਲ ਕੌਕਸ ਦੇ ਕੁਝ ਮੈਂਬਰਾਂ ਵੱਲੋਂ ਵੀ ਟਰੂਡੋ ਨੂੰ ਲੀਡਰਸ਼ਿਪ ਤੋਂ ਅਸਤੀਫਾ ਦੇਣ ਦੀ ਵੀ ਮੰਗ ਕੀਤੀ ਜਾ ਰਹੀ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਕੁਇਕਲੀ ਕਿ ਕਿਹੜੇ ਮਿਨਿਸਟਰਸ ਨੂੰ ਕਿਹੜਾ ਕਿਹੜਾ ਪੋਰਟਫੋਲੀਓ ਮਿਲਿਆ। ਅਨੀਤਾ ਆਨੰਦ ਟਰਾਂਸਪੋਰਟ ਮੰਤਰੀ ਵੱਲੋਂ ਵਜੋਂ ਬਰਕਰਾਰ ਨੇ, ਪਰ ਨਾਲ ਹੀ ਇੰਟਰਨਲ ਟ੍ਰੇਡ ਦਾ ਮੰਤਰਾਲਾ ਵੀ ਸੰਭਾਲਣਗੇ। ਗੈਰੀ ਅਨੰਦਾ ਸੰਗਾਰੀ ਕ੍ਰਾਊਨ ਇੰਡੀਜਨਸ ਮਿਨਿਸਟਰ ਵਜੋਂ ਵੀ ਬਰਕਰਾਰ ਰਹੇ ਨੇ, ਪਰ ਨਾਲ ਹੀ ਕੈਨੇਡੀਅਨ ਨਾਰਦਰਨ ਇਕਨੋਮਿਕ ਡਿਵੈਲਪਮੈਂਟ ਏਜੰਸੀ ਲਈ ਵੀ ਉਹ ਜ਼ਿੰਮੇਵਾਰ ਹੋਣਗੇ। ਸਟੀਫਨ ਮੈਕਕਿਨਨ ਰੁਜ਼ਗਾਰ, ਕਾਰਜਬਲ ਵਿਕਾਸ ਅਤੇ ਲੇਬਰ ਮੰਤਰੀ ਬਣੇ ਨੇ ਅਤੇ ਜਿਨੇਟ ਪੈਟੀਪਾ ਟੇਲਰ ਟ੍ਰੈਜਰੀ ਬੋਰਡ ਦੀ ਪ੍ਰੈਜ਼ੀਡੈਂਟ ਬਣੇ ਹਨ। ਇਸ ਤੋਂ ਇਲਾਵਾ 8 ਨਵੇਂ ਚਿਹਰੇ ਵੀ ਮੰਤਰੀ ਮੰਡਲ 'ਚ ਸ਼ਾਮਲ ਹੋਏ ਨੇ। ਰੇਚਲ ਬਿੰਡਾਇਨ ਅਧਿਕਾਰਤ ਭਾਸ਼ਾਵਾਂ ਬਾਰੇ ਮੰਤਰੀ ਅਤੇ ਐਸੋਸੀਏਟ ਪਬਲਿਕ ਸੇਫਟੀ ਮਿਨਿਸਟਰ ਬਣੇ ਨੇ। ਐਲਿਜ਼ਾਬੈਥ ਬ੍ਰੀਅਰ ਰਾਸ਼ਟਰੀ ਖਜ਼ਾਨਾ ਮੰਤਰੀ ਬਣੀ। ਟੈਰੀ ਡੁਗੁਇਡ ਸਪੋਰਟਸ ਮਿਨਿਸਟਰ ਅਤੇ ਪ੍ਰੇਰੀਜ਼ ਇਕਨੋਮਿਕ ਡਿਵੈਲਪਮੈਂਟ ਮੰਤਰੀ ਬਣੇ ਨੇ। ਨਥੇਨੀਅਲ ਐਸਕਿਨ ਸਮਿਥ ਨੂੰ ਹਾਊਸਿੰਗ ਇਨਫਰਾਸਟ੍ਰਕਚਰ ਅਤੇ ਕਮਿਊਨਿਟੀਜ਼ ਮੰਤਰੀ ਬਣਾਇਆ ਗਿਆ ਅਤੇ ਡੈਰਨ ਫਿਸ਼ਰ ਵੈਟਰਨ ਅਫੇਅਰਸ ਲਈ ਮਿਨਿਸਟਰ ਅਤੇ ਐਸੋਸੀਏਟ ਨੈਸ਼ਨਲ ਡਿਫੈਂਸ ਮਿਨਿਸਟਰ ਨਿਯੁਕਤ ਕੀਤੇ ਗਏ ਨੇ। ਪੰਜਾਬੀ ਮੂਲ ਦੀ ਰੂਬੀ ਸਹੋਤਾ ਡੈਮੋਕਰੈਟਿਕ ਇੰਸਟੀਟਿਊਸ਼ਨਸ ਲਈ ਮਿਨਿਸਟਰ ਅਤੇ ਸਦਰਨ ਅੰਟੇਰੀਓ ਲਈ ਫੈਡਰਲ ਇਕਨੋਮਿਕ ਡਿਵੈਲਪਮੈਂਟ ਏਜੰਸੀ ਲਈ ਜ਼ਿੰਮੇਵਾਰ ਮੰਤਰੀ ਬਣਾਈ ਗਈ ਹੈ ਅਤੇ ਜੌਨ ਥੌਮਸਨ ਸੀਨੀਅਰਸ ਲਈ ਮੰਤਰੀ ਨਿਯੁਕਤ ਕੀਤੇ ਗਏ ਨੇ। ਦਰਅਸਲ ਸੋਮਵਾਰ ਨੂੰ ਵਿੱਤ ਮੰਤਰੀ ਅਤੇ ਡਿਪਟੀ ਪ੍ਰਾਈਮ ਮਿਨਿਸਟਰ ਕ੍ਰਿਸਟੀਆ ਫ੍ਰੀਲੈਂਡ ਦੇ ਕੈਬਨਿਟ ਤੋਂ ਅਸਤੀਫੇ ਨੇ ਓਟਵਾ ਵਿੱਚ ਸਿਆਸੀ ਭੂਚਾਲ ਲਿਆ ਦਿੱਤਾ। ਟਰੂਡੋ ਦੇ ਅਸਤੀਫੇ ਦੀ ਵੀ ਮੰਗ ਲਗਾਤਾਰ ਤੇਜ਼ ਹੋ ਰਹੀ ਹੈ ਅਤੇ ਹਰ ਰੋਜ਼ ਨਵੇਂ ਤੋਂ ਨਵੇਂ ਲਿਬਰਲ MP ਟਰੂਡੋ ਨੂੰ ਲੀਡਰਸ਼ਿਪ ਛੱਡਣ ਲਈ ਆਖਣ ਵਾਲੇ MPs ਵਿੱਚ ਸ਼ਾਮਲ ਹੋ ਰਹੇ ਨੇ। ਫ੍ਰੀਲੈਂਡ ਦੇ ਅਸਤੀਫੇ ਤੋਂ ਬਾਅਦ ਸਾਬਕਾ ਲਿਬਰਲ ਕੈਬਨਿਟ ਮੰਤਰੀ ਜੋਡੀ ਵਿਲਸਨ ਰੇਬੋਲਡ, ਜਿਨ੍ਹਾਂ ਨੇ ਫ੍ਰੀਲੈਂਡ ਵਰਗੀ ਸਿਚੁਏਸ਼ਨ 'ਚ ਸਰਕਾਰ ਤੋਂ ਪਾਸਾ ਵੱਟਿਆ ਸੀ, ਉਹਨਾਂ ਨੇ ਇੱਕ ਸੋਸ਼ਲ ਮੀਡੀਆ ਪੋਸਟ 'ਤੇ ਲਿਖਿਆ ਕਿ ਜਦੋਂ ਜੰਗ ਦੌਰਾਨ ਸੈਨਾਪਤੀ ਦੇ ਸਭ ਤੋਂ ਵਫ਼ਾਦਾਰ ਸਿਪਾਹੀ ਸਾਥ ਛੱਡ ਰਹੇ ਹੋਣ ਤਾਂ ਇਸਦਾ ਮਤਲਬ ਹੈ ਕਿ ਦੇਸ਼ ਨੂੰ ਨਵੇਂ ਸੈਨਾਪਤੀ ਦੀ ਲੋੜ ਹੈ। ਯਾਨੀ ਉਹਨਾਂ ਦਾ ਭਾਵ ਸੀਗਾ ਕਿ ਜੇ ਫ੍ਰੀਲੈਂਡ ਜਿਹੜੀ ਕਿ ਸਭ ਤੋਂ ਜ਼ਿਆਦਾ ਨਜ਼ਦੀਕੀ ਕੌਨਫੀਡੈਂਟ ਸੀ ਟਰੂਡੋ ਦੀ, ਜੇ ਉਹਨਾਂ ਨੇ ਹੀ ਕੈਬਨਿਟ ਤੋਂ ਆਪਣੇ ਆਪ ਨੂੰ ਵੱਖ ਕੀਤਾ, ਸੋ ਇਟ ਮੀਨਸ ਕਿ ਦਿਸ ਇਜ਼ ਦਾ ਰਾਈਟ ਟਾਈਮ ਕਿ ਟਰੂਡੋ ਵੀ ਆਪਣੀ ਲੀਡਰਸ਼ਿਪ ਤੋਂ ਪਾਸੇ ਹੋਣ। ਫ੍ਰੀਲੈਂਡ ਨੇ ਟਰੂਡੋ ਦੇ ਨਾਮ ਇੱਕ ਪੱਤਰ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕਰਦਿਆਂ ਲਿਖਿਆ, ਕੋਟ, ਸ਼ੁੱਕਰਵਾਰ ਨੂੰ ਤੁਸੀਂ ਮੈਨੂੰ ਕਿਹਾ ਸੀ ਕਿ ਤੁਸੀਂ ਮੈਨੂੰ ਵਿੱਤ ਮੰਤਰੀ ਵਜੋਂ ਨਹੀਂ ਚਾਹੁੰਦੇ ਅਤੇ ਮੈਨੂੰ ਕੈਬਨਿਟ ਵਿੱਚ ਇੱਕ ਹੋਰ ਰੋਲ ਦੀ ਪੇਸ਼ਕਸ਼ ਕੀਤੀ ਸੀ ਅਤੇ ਸੋਚਣ ਤੋਂ ਬਾਅਦ ਮੈਂ ਇਸ ਨਤੀਜੇ 'ਤੇ ਪਹੁੰਚੀ ਹਾਂ ਕਿ ਮੇਰੇ ਲਈ ਇੱਕੋ ਇੱਕ ਓਨੈਸਟ ਅਤੇ ਵਿਹਾਰਕ ਰਸਤਾ ਇਹ ਹੈ ਕਿ ਮੈਂ ਕੈਬਨਿਟ ਤੋਂ ਅਸਤੀਫਾ ਦੇ ਦੇਵਾਂ। ਫ੍ਰੀਲੈਂਡ ਨੇ ਆਪਣੇ ਪੱਤਰ ਵਿੱਚ ਟਰੰਪ ਦੀਆਂ ਕੈਨੇਡੀਅਨ ਪ੍ਰੋਡਕਟਸ 'ਤੇ 25% ਟੈਰਿਫ ਲਗਾਉਣ ਦੀਆਂ ਧਮਕੀਆਂ ਦਾ ਵੀ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਕਿ ਕੈਨੇਡਾ ਨੂੰ ਇਹ ਇੱਕ ਗੰਭੀਰ ਚੁਣੌਤੀ ਦਰਪੇਸ਼ ਹੈ। ਫ੍ਰੀਲੈਂਡ ਨੇ ਲਿਖਿਆ ਕਿ ਕੈਨੇਡਾ ਨੂੰ ਫਿਊਚਰ ਦੇ ਸੰਭਾਵੀ ਟੈਰਿਫ ਯੁੱਧ ਦੇ ਮੱਦੇਨਜ਼ਰ ਆਪਣੇ ਖਜ਼ਾਨੇ ਵਿੱਚ ਬੱਚਤ ਕਰਨ ਦੀ ਜ਼ਰੂਰਤ ਹੈ। ਉਹਨਾਂ ਨੇ ਸੰਕੇਤ ਦਿੱਤਾ ਕਿ ਉਹ ਨਹੀਂ ਸੋਚਦੇ ਕਿ ਟਰੂਡੋ ਦੀ ਲੀਡਰਸ਼ਿਪ ਵਿੱਚ ਕੈਨੇਡਾ ਜਿਸ ਇਕਨੋਮਿਕ ਰਸਤੇ 'ਤੇ ਚੱਲ ਰਿਹਾ ਹੈ ਉਹ ਕੋਈ ਸਮਝਦਾਰੀ ਵਾਲਾ ਹੈ। ਫ੍ਰੀਲੈਂਡ ਨੇ ਲਿਖਿਆ, ਕੋਟ, ਇਸ ਦਾ ਅਰਥ ਹੈ ਕਿ ਮਹਿੰਗੀਆਂ ਸਿਆਸੀ ਚਾਲਾਂ ਤੋਂ ਬਚਣਾ ਜੋ ਅਸੀਂ ਨਹੀਂ ਚੱਲ ਸਕਦੇ ਅਤੇ ਇਹ ਕੈਨੇਡੀਅਨਸ ਨੂੰ ਇਹ ਸੋਚਣ ਲਈ ਮਜਬੂਰ ਕਰਦਾ ਹੈ ਕਿ ਅਸੀਂ ਇਹ ਨਹੀਂ ਸਮਝਦੇ ਕਿ ਸਿਚੁਏਸ਼ਨ ਕਿੰਨੀ ਸੀਰੀਅਸ ਹੈ। ਫ੍ਰੀਲੈਂਡ ਨੇ ਆਪਣੇ ਪੱਤਰ ਵਿੱਚ ਇਹ ਸਪਸ਼ਟ ਨਹੀਂ ਕੀਤਾ ਕਿ ਮਹਿੰਗੀਆਂ ਸਿਆਸੀ ਚਾਲਾਂ ਤੋਂ ਉਹਨਾਂ ਦਾ ਕੀ ਮਤਲਬ ਹੈ, ਪਰ ਮੰਨਿਆ ਜਾ ਸਕਦਾ ਕਿ ਉਹ ਟਰੂਡੋ ਦੇ GST HST ਜਿਹੜੀ ਛੋਟ ਹੈ ਅਤੇ ਅਗਲੇ ਸਾਲ ਵਿੱਚ ਕਿਸੇ ਵੇਲੇ ਕੈਨੇਡੀਅਨਸ ਨੂੰ ਜਿਹੜੀ $250 ਦੇ ਚੈੱਕ ਵੰਡਣ ਬਾਰੇ ਦੀ ਉਹ ਗੱਲ ਕਰ ਰਹੇ ਹੋਣ। ਕੈਬਨਿਟ ਤੋਂ ਪਿੱਛੇ ਹਟਦਿਆਂ ਫ੍ਰੀਲੈਂਡ ਨੇ ਟਰੂਡੋ ਨੂੰ ਕਿਹਾ ਕਿ ਉਹ ਲਿਬਰਲ MP ਵਜੋਂ ਬਰਕਰਾਰ ਰਹਿਣਗੇ ਅਤੇ ਅਗਲੀਆਂ ਫੈਡਰਲ ਚੋਣਾਂ ਵਿੱਚ ਲਿਬਰਲ ਪਾਰਟੀ ਦੇ ਬੈਨਰ ਹੇਠ ਦੁਬਾਰਾ ਚੋਣ ਵੀ ਲੜਨ ਦੀ ਯੋਜਨਾ ਹੈਗੀ ਹੈ ਫ੍ਰੀਲੈਂਡ ਦੀ। ਇਸ ਸਾਰੇ ਸਿਆਸੀ ਭੂਚਾਲ ਵਿੱਚ ਟਰੂਡੋ ਦੇ ਅਸਤੀਫੇ ਦੀਆਂ ਭਾਵੇਂ ਮੰਗਾਂ ਤੇਜ਼ ਹੋ ਰਹੀਆਂ ਨੇ, ਪਰ ਇੱਕ ਸੀਨੀਅਰ ਸਰਕਾਰੀ ਸੂਤਰ ਨੇ CBC ਨੂੰ ਦੱਸਿਆ ਕਿ ਕੈਬਨਿਟ ਫੇਰਬਦਲ ਦੇ ਟਾਈਮਿੰਗ ਅਤੇ ਉਸਦੇ ਆਕਾਰ ਨੂੰ ਇਸ ਦਾ ਸੰਕੇਤ ਨਹੀਂ ਮੰਨਿਆ ਜਾਣਾ ਚਾਹੀਦਾ ਕਿ ਟਰੂਡੋ ਆਪਣੇ ਭਵਿੱਖ ਬਾਰੇ ਆਪਣਾ ਮਨ ਬਣਾ ਚੁੱਕੇ ਨੇ, ਸਗੋਂ ਉਹ ਆਪਣੇ ਭਵਿੱਖ ਬਾਰੇ ਹਜੇ ਸਮਾਂ ਲੈਣਗੇ। ਜਿੱਥੇ ਇੱਕ ਪਾਸੇ ਟਰੂਡੋ ਨੇ ਅੱਜ ਆਪਣੀ ਕੈਬਨਿਟ ਵਿੱਚ ਫੇਰਬਦਲ ਕੀਤਾ ਹੈ, ਉੱਥੇ ਦੂਸਰੇ ਪਾਸੇ ਐਨਡੀਪੀ ਲੀਡਰ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੀ ਪਾਰਟੀ ਹਾਊਸ ਆਫ ਕਾਮਨਜ਼ ਦੀ ਅਗਲੀ ਬੈਠਕ ਵਿੱਚ ਟਰੂਡੋ ਸਰਕਾਰ ਨੂੰ ਡੇਗਣ ਲਈ ਬੇਭਰੋਸਗੀ ਮਤਾ ਲਿਆਵੇਗੀ। ਲੰਘੇ ਮੰਗਲਵਾਰ ਨੂੰ ਜਿਹੜਾ ਹੌਲੀਡੇਜ਼ ਵਾਸਤੇ ਹਾਊਸ ਆਫ ਕਾਮਨਜ਼ ਦੀ ਜਿਹੜੀ ਕਾਰਵਾਈ ਹੈ ਉਹ ਰੁਕ ਗਈ ਹੈ, ਯਾਨੀ ਛੁੱਟੀਆਂ ਤੇ ਹੈ ਹਾਊਸ ਆਫ ਕਾਮਨਜ਼। ਜਗਮੀਤ ਸਿੰਘ ਨੇ ਸ਼ੁੱਕਰਵਾਰ ਨੂੰ ਇੱਕ ਪੱਤਰ ਵਿੱਚ ਲਿਖਿਆ, ਕੋਟ, ਲਿਬਰਲ ਇੱਕ ਹੋਰ ਮੌਕੇ ਦੇ ਹੱਕਦਾਰ ਨਹੀਂ ਹਨ, ਇਸੇ ਲਈ ਐਨਡੀਪੀ ਇਹ ਸਰਕਾਰ ਨੂੰ ਹੇਠਾਂ ਡੇਗਣ ਲਈ ਵੋਟਿੰਗ ਕਰੇਗੀ। ਜਗਮੀਤ ਨੇ ਫ੍ਰੀਲੈਂਡ ਦੇ ਅਸਤੀਫੇ ਤੋਂ ਬਾਅਦ ਟਰੂਡੋ ਨੂੰ ਅਸਤੀਫਾ ਦੇਣ ਲਈ ਆਖਿਆ ਸੀ, ਪਰ ਉਹ ਇਸ ਬਾਰੇ ਕਲੀਅਰ ਨਹੀਂ ਸੀਗੇ ਕਿ ਵੀ ਉਹਨਾਂ ਦੀ ਕੀ ਉਹਨਾਂ ਦੀ ਪਾਰਟੀ ਲਿਬਰਲ ਸਰਕਾਰ ਨੂੰ ਡੇਗਣ ਲਈ ਵੋਟ ਦੇਵੇਗੀ ਜਾਂ ਨਹੀਂ। ਇਸ ਫਾਲ ਸੀਜ਼ਨ ਵਿੱਚ ਲਿਬਰਲਸ ਨਾਲ ਤੋੜ ਵਿਛੋੜਾ ਕਰਨ ਤੋਂ ਬਾਅਦ, ਯਾਨੀ ਸਮਰਥਨ ਸਮਝੌਤੇ ਤੋਂ ਪਿੱਛੇ ਹਟਣ ਦੇ ਬਾਵਜੂਦ, ਐਨਡੀਪੀ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਕਈ ਨੋਨ ਕੌਨਫੀਡੈਂਸ ਮੋਸ਼ਨਸ ਤੇ ਲਿਬਰਲ ਸਰਕਾਰ ਦੇ ਪੱਖ 'ਚ ਵੋਟ ਪਾਈ ਹੈ। ਜਿਹੜਾ ਲੇਟੈਸਟ ਕੌਨਫੀਡੈਂਸ ਵੋਟ ਸੀਗਾ ਉਹ ਡਿਸੰਬਰ 'ਚ ਹੀ ਆਇਆ ਸੀ, ਅਤੇ ਜਿਸ ਵਿੱਚ ਕੰਜ਼ਰਵੇਟਿਵਸ ਅਤੇ ਬਲੌਕ ਨੇ ਸਰਕਾਰ ਨੂੰ ਡੇਗਣ ਲਈ ਵੋਟ ਪਾਈ ਸੀ। ਜਗਮੀਤ ਨੇ ਆਪਣੇ ਪੱਤਰ 'ਚ ਲਿਖਿਆ ਕਿ ਉਹ ਨਵੇਂ ਸਾਲ ਵਿੱਚ ਹਾਊਸ ਆਫ ਕਾਮਨਜ਼ ਦੀ ਬੈਠਕ ਹੋਣ 'ਤੇ ਆਪਣਾ ਭਰੋਸੇ ਦਾ ਮਤਾ ਪੇਸ਼ ਕਰਨਗੇ। ਹਾਲਾਂਕਿ ਇਹ ਕਲੀਅਰ ਨਹੀਂ ਹੈਗਾ ਕਿ ਇਹ ਕਦੋਂ ਕੁ ਹੋਊਗਾ ਜਾਂ ਕਿ ਉਹ ਹੋਰ ਵਿਰੋਧੀ ਪਾਰਟੀਆਂ ਦੇ ਮਤੇ ਦਾ ਸਮਰਥਨ ਕਰਨਗੇ ਜਾਂ ਨਹੀਂ। ਹੁਣ ਜਿਵੇਂ ਕਿ ਹੁਣ ਤਿੰਨੇ ਮੁੱਖ ਵਿਰੋਧੀ ਪਾਰਟੀਆਂ ਐਨਡੀਪੀ, ਬਲੌਕ ਅਤੇ ਕੰਜ਼ਰਵੇਟਿਵਸ ਇਹ ਕਹਿ ਰਹੀਆਂ ਨੇ ਕਿ ਉਹ ਚਾਹੁੰਦੀਆਂ ਨੇ ਕਿ ਸਰਕਾਰ ਡਿੱਗ ਜਾਵੇ, ਸੋ ਇਹ ਲਗਭਗ ਤੈਅ ਹੈ ਕਿ ਲਿਬਰਲ ਸਰਕਾਰ ਅਗਲੀ ਭਰੋਸੇ ਦੀ ਵੋਟ ਹਾਰ ਸਕਦੀ ਹੈ, ਯਾਨੀ ਡਿੱਗ ਸਕਦੀ ਹੈ। ਕੈਨੇਡੀਅਨ ਸਰਕਾਰ ਵੱਲੋਂ ਫਲੈਗ ਪੋਲਿੰਗ ਬੰਦ ਕਰਨ ਦਾ ਐਲਾਨ ਕੀਤਾ ਗਿਆ। ਸਰਕਾਰ ਦੇ ਇਸ ਐਲਾਨ ਨਾਲ ਇਮੀਗ੍ਰੇਸ਼ਨ ਅਰਜ਼ੀਆਂ ਉੱਪਰ ਵੀ ਅਸਰ ਪੈਣ ਦਾ ਅੰਦਾਜ਼ਾ ਹੈ। ਇਸ ਦਾ ਐਲਾਨ ਇਮੀਗ੍ਰੇਸ਼ਨ ਮਿਸਟਰ ਮਾਰਕ ਮਿਲਰ ਵੱਲੋਂ ਕੀਤਾ ਗਿਆ। ਮਿਲਰ ਦਾ ਕਹਿਣਾ ਹੈ ਕਿ ਇਹ ਪ੍ਰਕਿਰਿਆ ਬਾਰਡਰ 'ਤੇ ਮਹੱਤਵਪੂਰਨ ਸਰੋਤਾਂ ਦੀ ਵਰਤੋਂ ਕਰਦੇ ਹੋਏ ਸਰਹੱਦ ਪਾਰ ਆਵਾਜਾਈ ਪ੍ਰਭਾਵਿਤ ਕਰਦੀ ਹੈ। ਹੁੰਦੀ ਕੀ ਹੈ ਫਲੈਗ ਪੋਲਿੰਗ? ਕੈਨੇਡਾ ਵਿੱਚ ਆਏ ਹੋਏ ਵਿਜ਼ਿਟਰ ਵਰਕ ਪਰਮਿਟ ਲੈਣ ਅਤੇ ਵਰਕ ਪਰਮਿਟ ਹੋਲਡਰ ਵਾਧੇ ਵਗੈਰਾ ਲਈ ਫਲੈਗ ਪੋਲਿੰਗ ਦੀ ਵਰਤੋਂ ਕਰਦੇ ਨੇ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਯਾਨੀ CBSA ਦੇ ਅਨੁਸਾਰ ਜਦੋਂ ਕੋਈ ਵਿਅਕਤੀ ਕੈਨੇਡਾ ਛੱਡ ਕੇ ਬਾਰਡਰ ਰਾਹੀਂ 24 ਘੰਟਿਆਂ ਦੇ ਅੰਦਰ ਅੰਦਰ ਇਮੀਗ੍ਰੇਸ਼ਨ ਸਰਵਿਸਿਜ਼ ਲਈ ਮੁੜ ਤੋਂ ਕੈਨੇਡਾ ਦਾਖਲ ਹੁੰਦੇ ਨੇ ਤਾਂ ਇਸ ਨੂੰ ਫਲੈਗ ਪੋਲਿੰਗ ਕਿਹਾ ਜਾਂਦਾ ਹੈ। ਇਸ ਤਹਿਤ ਵਿਜ਼ਿਟਰਸ ਕੈਨੇਡਾ ਅਮਰੀਕਾ ਦੀ ਸਰਹੱਦ ਤੇ ਜਾ ਕੇ ਫਲੈਗ ਪੋਲਿੰਗ ਵਿਧੀ ਰਾਹੀਂ ਵਰਕ ਪਰਮਿਟ ਦੀ ਅਰਜ਼ੀ ਦੇ ਸਕਦੇ ਨੇ ਅਤੇ ਅਜਿਹਾ ਕਰਨਾ ਪੂਰੀ ਤਰ੍ਹਾਂ ਲੀਗਲ ਹੈ। ਫਲੈਗ ਪੋਲਿੰਗ ਦੇ ਤਹਿਤ ਉਸੇ ਦਿਨ ਹੀ ਵਰਕ ਪਰਮਿਟ ਮਿਲ ਜਾਂਦਾ ਹੈ ਜਦੋਂ ਕਿ ਆਨਲਾਈਨ ਬਹੁਤ ਸਮਾਂ ਉਡੀਕ ਕਰਨੀ ਪੈਂਦੀ ਸੀ। ਐਕਸਪਰਟਸ ਦਾ ਕਹਿਣਾ ਹੈ ਕਿ ਇਸ ਪਾਲਿਸੀ ਦੇ ਸਮੇਂ ਵੀ ਬਹੁਤ ਸਾਰੇ ਲੋਕ ਫਲੈਗ ਪੋਲਿੰਗ ਦੀ ਹੀ ਵਰਤੋਂ ਕਰਦੇ ਸਨ ਕਿਉਂਕਿ ਇਸ ਨਾਲ ਸਮੇਂ ਦੀ ਬੱਚਤ ਹੁੰਦੀ ਸੀ। ਸਰਕਾਰ ਦੇ ਇਸ ਐਲਾਨ ਨਾਲ ਕੈਨੇਡਾ 'ਚ ਆਏ ਹੋਏ ਵਿਜ਼ਿਟਰਸ ਦੁਆਰਾ ਵਰਕ ਪਰਮਿਟ ਲੈਣ ਦੀ ਪ੍ਰਕਿਰਿਆ ਨੂੰ ਵੀ ਰੋਕ ਲੱਗ ਸਕਦੀ ਹੈ। ਇਸ ਤੋਂ ਪਹਿਲਾਂ ਵਿਜ਼ਿਟਰਸ ਆਨਲਾਈਨ ਅਤੇ ਬਾਰਡਰ 'ਤੇ ਜਾ ਕੇ ਦੋਵੇਂ ਤਰੀਕੇ ਨਾਲ ਵਰਕ ਪਰਮਿਟ ਦੀ ਅਰਜ਼ੀ ਦੇ ਸਕਦੇ ਸਨ। ਅਗਸਤ 2024 ਦੌਰਾਨ ਸਰਕਾਰ ਵੱਲੋਂ ਆਨਲਾਈਨ ਅਰਜ਼ੀ 'ਤੇ ਰੋਕ ਲਗਾ ਦਿੱਤੀ ਗਈ ਸੀ। ਅਗਸਤ 2020 ਦੌਰਾਨ ਕੈਨੇਡੀਅਨ ਸਰਕਾਰ ਨੇ ਕੋਵਿਡ ਦੇ ਸਮੇਂ ਇਹ ਪਾਲਿਸੀ ਲਿਆਂਦੀ ਸੀ। ਇਸ ਪਾਲਿਸੀ ਅਧੀਨ ਕੈਨੇਡਾ ਆਏ ਹੋਏ ਵਿਜ਼ਿਟਰ ਜੋ ਕਿ ਫਲਾਈਟਸ ਬੰਦ ਹੋਣ ਕਰਕੇ ਵਾਪਸ ਨਹੀਂ ਸੀ ਜਾ ਸਕਦੇ ਉਹ ਆਨਲਾਈਨ ਵਰਕ ਪਰਮਿਟ ਲੈ ਸਕਦੇ ਸਨ। ਪਾਲਿਸੀ 28 ਫਰਵਰੀ 2025 ਤੱਕ ਚੱਲਣੀ ਸੀ ਪਰ ਇਸ ਮਿਆਦ ਨੂੰ ਪਹਿਲਾਂ ਹੀ ਖਤਮ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਵੱਲੋਂ ਐਕਸਪ੍ਰੈਸ ਐਂਟਰੀ ਵਿੱਚ LMIA ਬੇਸਡ ਜੋਬ ਆਫਰ ਦੇ 50 ਪੁਆਇੰਟ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਮਿਨਿਸਟਰ ਇਸ ਦੀ ਦੁਰਵਰਤੋਂ ਦੀ ਗੱਲ ਪਹਿਲਾਂ ਹੀ ਆਖ ਚੁੱਕੇ ਨੇ। ਦੱਸਣਯੋਗ ਹੈ ਕਿ ਜਿਨ੍ਹਾਂ ਕਾਮਿਆਂ ਕੋਲ LMIA ਬੇਸਡ ਜੋਬ ਆਫਰ ਹੁੰਦਾ ਉਹਨਾਂ ਨੂੰ ਬਾਕੀਆਂ ਨਾਲੋਂ 50 ਪੁਆਇੰਟ ਵਧੇਰੇ ਮਿਲਦੇ ਨੇ ਅਤੇ ਉਹਨਾਂ ਦਾ ਡਰਾਅ ਆਉਣ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਨੇ। ਕੈਨੇਡਾ ਵਿੱਚ ਇਹਨਾਂ LMIAs ਲਈ ਪੈਸੇ ਲਏ ਜਾਣ ਦੀਆਂ ਖਬਰਾਂ ਵੀ ਲਗਾਤਾਰ ਚਰਚਾ ਵਿੱਚ ਰਹੀਆਂ ਨੇ। ਬਹੁਤ ਸਾਰੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਹ ਪੁਆਇੰਟਸ ਬੰਦ ਹੋਣ ਨਾਲ ਸਾਰਿਆਂ ਨੂੰ ਬਰਾਬਰ ਦਾ ਮੌਕਾ ਮਿਲੇਗਾ ਤੇ ਐਕਸਪ੍ਰੈਸ ਐਂਟਰੀ ਵਿੱਚ ਸਕੋਰ ਹੇਠਾਂ ਵੱਲ ਆਉਣਗੇ। ਇਮੀਗ੍ਰੇਸ਼ਨ ਮਾਹਰਾਂ ਵੱਲੋਂ ਦੁਰਵਰਤੋਂ ਰੋਕਣ ਲਈ ਇਸ ਨੂੰ ਇੱਕ ਵਧੀਆ ਕਦਮ ਕਰਾਰ ਦਿੱਤਾ ਗਿਆ ਹੈ ਅਤੇ ਮਾਹਰਾਂ ਦਾ ਕਹਿਣਾ ਹੈ ਕਿ ਇਸ ਐਲਾਨ ਦੇ ਲਾਗੂ ਹੋਣ ਨਾਲ ਪੁਆਇੰਟ ਸਿਸਟਮ ਬਦਲ ਜਾਵੇਗਾ। ਇਹ ਸਨ ਇਸ ਹਫਤੇ ਦੀਆਂ ਅਹਿਮ ਖਬਰਾਂ, ਹੁਣ ਅਗਲੇ ਹਫਤੇ ਤੱਕ ਇਜਾਜ਼ਤ ਦਿਓ, ਧੰਨਵਾਦ।